ਮਾਰ ਕੇ ਉੱਚੀ ਉੱਚੀ ਹੱਸਣ ਲੱਗ ਗਏ। ਵਸ਼ਿਸ਼ਠ ਜੀ ਨੇ ਦੇਖਿਆ ਵੀ ਹੱਸਦੇ ਕਿਉਂ ਨੇ, ਆਲਾ ਦੁਆਲਾ ਦੇਖਿਆ ਕੁਛ ਨਹੀਂ ਨਜ਼ਰ ਆਉਂਦਾ। ਅਖੀਰ ਕਿਹਾ ਵੀ ਮਹਾਂਪੁਰਖਾਂ ਦਾ ਬੋਲਣਾ ਤੇ ਮਹਾਂਪੁਰਖਾਂ ਦਾ ਹੱਸਣਾ ਕਿਸੇ ਪ੍ਰਥਾਏ ਤੋਂ ਬਿਨਾਂ ਨਹੀਂ ਹੁੰਦਾ, ਕੋਈ ਨਾ ਕੋਈ ਵਿੱਚ ਸਿਕਸ਼ਾ ਦੇਣ ਵਾਲੀ ਗੱਲ ਹੁੰਦੀ ਹੈ ਤਾਂ ਹੱਸਦੇ ਹੁੰਦੇ। ਪੁੱਛ ਲੈਣਾ ਚਾਹੀਦਾ। ਕਹਿਣ ਲੱਗੇ ਹੇ ਰਾਮ ਜੀ, ਕਿਰਪਾ ਕਰਕੇ ਇਹ ਤਾਂ ਦੱਸੋ ਵੀ ਆਪਦਾ ਇੱਡੀ ਜ਼ੋਰ ਨਾਲ ਹੱਸਣ ਦਾ ਕਾਰਨ ਕੀ ਹੈ? ਕਹਿੰਦੇ ਵਿਸ਼ੇਸ਼ ਜੀ, ਤੁਸੀਂ ਤਰਕਾਲ ਦਰਸ਼ੀ ਮਹਾਤਮਾ, ਜਾਣਦੇ ਹੋ ਤੁਸੀਂ ਕੀ ਪੁੱਛਣਾ ਤੁਸੀਂ? ਕਹਿੰਦੇ ਨਹੀਂ ਮਹਾਰਾਜ, ਸਾਰੀ ਸਭਾ ਤੇ ਗੱਲ ਪ੍ਰਗਟ ਕਰੋ। ਉਸ ਵੇਲੇ ਸ੍ਰੀ ਰਾਮ ਚੰਦਰ ਜੀ ਮਹਾਰਾਜ ਕਹਿਣ ਲੱਗੇ ਵੀ ਇਹ ਕੀੜੇ ਨੂੰ ਦੇਖ ਕੇ ਅਸੀਂ ਹੱਸਦੇ ਹਾਂ। ਗੌਰ ਨਾਲ ਦੇਖਿਆ ਉਸਨੇ, ਕਹਿੰਦੇ ਮਹਾਰਾਜ ਇਹ ਕੀੜੇ ਦੀਆਂ ਦੋ ਲੱਤਾਂ ਪਿਛਲੀਆਂ ਟੁੱਟੀਆਂ ਹੋਈਆਂ, ਇਹ ਕੰਧ ਤੇ ਚੜ੍ਹਨਾ ਚਾਹੁੰਦਾ ਹੈ, ਡੁੰਡ ਜੇ ਨਾਲ ਚੜ੍ਹਦਾ, ਜਦ ਉੱਤੇ ਜਾਂਦਾ ਹੈ ਉਹ ਪਕੜ ਰਹਿੰਦੀ ਨਹੀਂ ਹੈ, ਪਕੜ ਨਾ ਰਹਿਣ ਨਾਲ ਥੱਲੇ ਗਿਰ ਜਾਂਦਾ ਹੈ, ਫਿਰ ਚੜ੍ਹਨ ਲੱਗ ਜਾਂਦਾ ਮੂਰਖ, ਫਿਰ ਗਿਰ ਜਾਂਦਾ, ਫਿਰ ਚੜ੍ਹਨ ਲੱਗ ਜਾਂਦਾ, ਫਿਰ ਗਿਰ ਜਾਂਦਾ, ਇਹਦੇ 'ਚ ਤਾਂ ਹੱਸਣ ਦਾ ਕਾਰਨ ਨਹੀਂ, ਕੋਈ ਗੱਲ ਖੋਲ੍ਹ ਕੇ ਦੱਸੋ। ਕਹਿੰਦੇ ਵਿਸ਼ਿਸ਼ਟ ਜੀ, ਅਸੀਂ ਆਦਮੀ ਦੇ ਮਨ ਦੀਆਂ ਵਾਸ਼ਨਾ ਦੇਖ ਕੇ ਹੱਸੇ ਹਾਂ ਵੀ ਕਿੰਨੀਆਂ ਡੂੰਘੀਆਂ ਚਲੇ ਜਾਂਦੇ। ਕਹਿੰਦੇ ਆਹ ਜਿਹੜਾ ਕੀੜਾ ਹੈ ਇਹ ਵੀ ਤੁਹਾਡੇ ਸਾਡੇ ਮੰਗਣ ਮਨੁੱਖ ਸੀਗਾ, ਇਸ ਨੇ 100 ਜੱਗ ਵਿਧੀ ਪੂਰਵਕ ਕੀਤਾ ਤੇ ਉਹਦਾ ਫਲ ਹੋਇਆ ਕਿ ਇਸ ਨੂੰ ਇੰਦਰ ਪਦਵੀ ਪ੍ਰਾਪਤ ਹੋਈ। ਇੰਦਰ ਪਦਵੀ ਦੇ ਵਿੱਚ ਇਹ ਸੰਸਾਰ ਨਾਲੋਂ 10 ਖਰਬ ਗੁਣਾ ਜ਼ਿਆਦਾ ਸੁਖ ਹੈ ਤੇ ਉਹ ਪਛਰਾਵਾਂ ਦੇ ਭੋਗ ਵਿੱਚ ਇੰਨਾ ਮਸਤ ਹੋਇਆ ਹੈ, ਨੰਦਨ ਬਾਗ ਦੇ ਤੇ ਪਾਰਜਾਤ ਬਿਰਖ ਦੇ ਕਾਮ ਧੇਨ ਗਊ ਦੇ, ਵੀ ਇਹਦੀ ਆਦਾਸ਼ ਤੋਂ ਅਜੇ ਤਾਈਂ ਨਹੀਂ ਭੁੱਲਿਆ, 84 'ਚ ਗਿਰ ਗਿਆ, ਕੀੜਾ ਬਣਿਆ ਫਿਰਦਾ, ਦੋ ਲੱਤਾਂ ਟੁੱਟੀਆਂ ਹੋਈਆਂ ਨੇ ਤੇ ਮਨ ਵਿੱਚ ਇਹਦੇ ਫੁਰਨਾ ਚੱਲ ਰਿਹਾ ਸੀ ਵੀ ਮੈਂ ਛੇਤੀ ਛੇਤੀ ਮੁਕਾਵਾਂ 84 ਦਾ ਗੇੜਾ ਤੇ ਫਿਰ ਮੈਂ ਬਣਾ ਮਨੁੱਖ, ਫਿਰ ਮੈਂ ਜੱਗ ਕਰਾਂ ਤੇ ਸਵਰਗ 'ਚ ਫੇਰ ਪਹੁੰਚਾਂ। ਕਹਿੰਦੇ ਇਹਦੀ ਮੂਰਖਤਾਈ ਤੇ ਹੱਸਦੇ ਆ। ਕਹਿੰਦੇ ਅੱਜ ਤੋਂ ਪਹਿਲਾਂ ਇਹ 14 ਵਾਰੀ ਪਹਿਲਾਂ ਵੀ ਬਣ ਚੁੱਕਿਆ, 15ਵੀਂ ਵਾਰੀ ਇਹ ਕੋਸ਼ਿਸ਼ ਕਰ ਰਿਹਾ, ਵਾਸ਼ਨਾ ਐਡੀ ਪਰਵਲ ਇਹਦੇ ਹਿਰਦੇ 'ਚ ਆ ਗਈ ਹੈ। ਸੋ ਮਾਇਆ ਦਾ ਜਾਲ ਇੰਨਾ ਡੂੰਘਾ ਚਲਿਆ ਜਾਂਦਾ, ਇੰਨੇ ਡੂੰਘੇ ਤੰਦ ਨੇ ਕਿ ਮਜਾਲ ਹੈ ਬੰਦਾ ਛੁੱਟ ਜਾਵੇ, ਉੱਥੇ ਦੇ ਉੱਥੇ ਹੀ ਰਹਿੰਦੇ। ਕਾਰਨ ਕੀ ਹੈ? ਸਾਰਿਆਂ ਨਾਲੋਂ ਵੱਡਾ ਕਾਰਨ ਇਹ ਹੈ ਕਿ ਇਹਨੂੰ ਮੌਤ ਭੁੱਲਦੀ ਹੈ। ਜੇ ਮੌਤ ਯਾਦ ਰਹੇ, ਜੇ ਪਤਾ ਹੋਵੇ ਵੀ ਮੇਰੇ ਤਾਂ ਗੋਲੀ ਲੱਗਣ ਵਾਲੀ ਹੈ, ਕੁਛ ਵੀ ਨਹੀਂ ਕਰਦਾ, ਰੋਟੀ ਵੀ ਨਹੀਂ ਖਾਂਦਾ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਨੂਰੇ ਜਹਾਨ ਮਲਕਾ ਜੋ ਸੀ ਉਸਦੀ, ਜਿਹਨੂੰ ਨੌਏ ਨੂਰੇ ਜਹਾਨ ਸੀ ਵੀ ਨੂਰੇ ਜਹਾਨ, ਸੰਸਾਰ ਦਾ ਨੂਰ, ਸੋਹਣੀ ਸੁਨੱਖੀ, ਉਹਨੇ ਬੇਨਤੀ ਕਰੀ ਬਾਦਸ਼ਾਹ ਸਲਾਮਤ, ਜੇ ਆਪਦੀ ਆਗਿਆ ਹੋਵੇ ਤਾਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਲਏ ਤੇ ਮੈਂ ਇਕਾਂਤ 'ਚ ਮਿਲਣਾ ਚਾਹੁੰਦੀ ਹਾਂ ਉਹਨਾਂ ਨੂੰ। ਤੁਹਾਨੂੰ ਤਾਂ ਪਤਾ ਹੈ ਵੀ ਉਹ ਗੁਰੂ ਨੇ ਵੱਡੀ ਅਵਸਥਾ ਹੈ, ਬਹੁਤ ਉੱਚੀ ਖਾਸੀ ਹੈ, ਤੇ ਜੇ ਆਗਿਆ ਦੇ ਦੇਵੋ ਤਾਂ ਮੈਂ ਆਪਦੀ ਆਗਿਆ ਨਾਲ ਮਿਲਾਂ। ਉਹ ਕਹਿੰਦੇ ਜਾਓ ਮਿਲੋ। ਜਹਾਂਗੀਰ ਨੇ ਜਦ ਗੁਰੂ ਮਹਾਰਾਜ ਦੇ ਦਰਸ਼ਨ ਕਰੇ, ਚੜ੍ਹਦੀ ਜਵਾਨੀ, ਬਹੁਤ ਸੁੰਦਰ ਸਰੀਰ, ਰੂਪ ਦੀ ਤਾਬ ਨਾ ਲਿਆ ਸਕੀ, ਮਨ ਡਾਵਾਂਡੋਲ ਹੋ ਗਿਆ, ਹਾਵ ਭਾਵ ਕਰਨ ਲੱਗ ਗਈ ਤੇ ਮਹਾਰਾਜ ਕਹਿਣ ਲੱਗੇ ਬੇਟੀ ਹਾਂ ਬਚਨ ਕਰੋ ਬੇਟਾ, ਤੁਸੀਂ ਇਹ ਹੋਰ ਤਰ੍ਹਾਂ ਦੀਆਂ ਬਾਤਾਂ ਕਰਦੀ ਆ, ਉਹ ਬੇਟਾ ਬੇਟਾ ਕਰਦੇ ਨੇ। ਅਖੀਰ ਮਹਾਰਾਜ ਦੀ ਦ੍ਰਿਸ਼ਟੀ ਦੇ ਨਾਲ ਇਹਦਾ ਹਿਰਦਾ ਸ਼ਾਂਤ ਹੋ ਗਿਆ, ਇਹ ਬਿਲਕੁਲ ਰਸ ਦੇ ਨਾਲ ਭਰ ਕੇ ਬਾਹਰ ਆ ਗਈ। ਚਿੱਤ ਸ਼ਾਂਤ ਹੈ, ਕੋਈ ਫੁਰਨਾ ਨਹੀਂ ਹੈ, ਕੋਈ ਚੰਚਲਤਾ ਹੀ ਨਹੀਂ, ਸਭ ਖਤਮ ਕਰ ਦਿੱਤੀਆਂ ਗੁਰੂ ਦੀ ਦ੍ਰਿਸ਼ਟੀ ਨੇ। ਤਾਂ ਜਹਾਂਗੀਰ ਨੇ ਵੀ ਦੇਖਿਆ, ਕਹਿਣ ਲੱਗਿਆ ਵੀ ਪੀਰ ਜੀ ਦੇ ਦਰਸ਼ਨ ਕਰਕੇ ਤੈਨੂੰ ਕੀ ਹੋ ਗਿਆ, ਇੱਕਦਮ ਇਹ ਤੂੰ ਤਾਂ ਸਾਧ ਬਣ ਗਈ। ਉਹ ਕਹਿੰਦੀ ਹਾਂ, ਉਹਨਾਂ ਦੀ ਨਿਗਾਹ 'ਚ ਕੋਈ ਤਾਸੀਰ ਸੀ, ਮੈਂ ਉਹਦੀ ਤਾਬ ਨਹੀਂ ਲਿਆ ਸਕੀ, ਮੈਂ ਸੱਚ ਬੋਲਦੀ ਹਾਂ, ਮੈਂ ਔਰਤਾਂ ਦਾ ਸਵਾਲ ਲੈ ਕੇ ਗਈ ਸੀ, ਇਹ ਪਰਖਣ ਵਾਸਤੇ ਵੀ ਇਹ ਜਵਾਨ ਕਿਵੇਂ ਰਹਿ ਸਕਦੇ ਨੇ। ਤੇ ਲੇਕਿਨ ਮੈਂ ਦੇਖਿਆ ਵੀ ਉਹਨਾਂ ਦੇ ਅੰਦਰ ਤਾਂ ਕੋਈ ਐਸੀ ਸ਼ਕਤੀ ਹੈ ਕਿ ਮੇਰੀਆਂ ਸਾਰੀਆਂ ਵਾਸ਼ਨਾ ਦਗਧ ਕਰ ਦਿੱਤੀਆਂ, ਜਾਲ ਕੇ ਰੱਖ ਦਿੱਤੀਆਂ ਤੇ ਪਿਓਰੀਫਾਈ ਮੈਨੂੰ ਕਰਕੇ ਤੋੜ ਦਿੱਤਾ, ਹੁਣ ਮੈਂ ਪੂਰਨ ਸ਼ਾਂਤ ਹਾਂ। ਪਰ ਇੱਕ ਗੱਲ ਮੇਰੀ ਸਮਝ 'ਚ ਨਹੀਂ ਆਉਂਦੀ ਵੀ ਜਵਾਨ ਹੋਵੇ, ਇਕਾਂਤ ਹੋਵੇ, ਫਿਰ ਸ਼ਾਹੀ ਮੱਧ ਹੋਵੇ, ਡਰ ਕੋਈ ਨਾ ਹੋਵੇ, ਫਿਰ ਗੁਰੂ ਸਾਹਿਬ ਦਾ ਮਨ ਕਿਉਂ ਨਹੀਂ ਵਿਚਲਿਆ? ਇਹ ਕੁਐਸਚਨ ਹੈ, ਇਹ ਮੈਂ ਪੁੱਛਣਾ ਚਾਹੁੰਦੀ ਹਾਂ। ਕਿਰਪਾ ਕਰੋ ਤੁਸੀਂ ਜੇ ਪੁੱਛ ਕੇ ਮੈਨੂੰ ਦੱਸ ਦਿਓ ਤਾਂ ਫਿਰ ਮੈਨੂੰ ਨਿਰਣਾ ਹੋ ਸਕੇ ਇਸ ਗੱਲ ਦਾ। ਜਹਾਂਗੀਰ ਨੇ ਗੁਰੂ ਮਹਾਰਾਜ 'ਤੇ ਸਵਾਲ ਕਰ ਦਿੱਤਾ, ਕਹਿਣ ਲੱਗਿਆ ਪਾਤਸ਼ਾਹ ਤੁਹਾਡੇ ਕੋਲ ਹਜ਼ਾਰਾਂ ਦੀ ਤਾਦਾਦ 'ਚ ਸੁੰਦਰਤਾ ਆਉਂਦੀ ਹੈ, ਜਵਾਨੀਆਂ ਆਉਂਦੀਆਂ, ਅਤੇ ਜੇ ਸਾਡੇ ਕੋਲ ਆਉਂਦੀਆਂ, ਸਾਡੇ ਮਨ ਦੇ ਅੰਦਰ ਉਸੇ ਵੇਲੇ ਭਾਵਨਾਵਾਂ ਜਾਗ ਪੈਂਦੀਆਂ ਮਾੜੀਆਂ ਬੁਰੀਆਂ, ਅਤੇ ਮੈਨੂੰ ਦੱਸਿਆ ਨੂਰੇ ਜਹਾਨ ਨੇ ਵੀ ਗੁਰੂ ਸਾਹਿਬ ਸ਼ਾਂਤ ਚਿੱਤ ਸੀ, ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕੌਣ ਆਇਆ ਤੇ ਵਜ੍ਹਾ ਕੀ ਹੈ, ਤੁਹਾਡੇ ਮਨ ਵਿੱਚ ਭਾਵਨਾ ਵਾਸ਼ਨਾ ਕਿਉਂ ਨਹੀਂ ਜਾਗਦੀ, ਸਾਡੇ ਮਨ 'ਚ ਕਿਉਂ ਜਾਗਦੀਆਂ? ਮਹਾਰਾਜ ਕਹਿੰਦੇ ਮੌਤ ਨਹੀਂ ਯਾਦ ਹੈ ਤੁਹਾਡੇ, ਜਿਹਦੇ ਮੌਤ ਯਾਦ ਹੈ ਉਹ ਨਹੀਂ ਗਲਤ ਕੰਮ ਕਰਿਆ ਕਰਦਾ, ਜਿਹਦੇ ਮੌਤ ਨਹੀਂ ਯਾਦ ਉਹ ਕਹਿੰਦਾ ਕਿਹਨੇ ਲੇਖੇ ਲੈਣੇ ਨੇ, ਕਿੱਥੇ ਦੇਣੇ ਨੇ, ਠੀਕ ਆ ਸਾਨੂੰ ਕੌਣ ਦੇਖਦਾ, ਕੌਣ ਕੀ ਕਰਦਾ, ਉਹ ਕਰ ਜਾਂਦਾ ਗਲਤੀਆਂ। ਜਿਹਨੂੰ ਮੌਤ ਯਾਦ ਹੈ ਉਹ ਤਾਂ ਕੁਛ ਵੀ ਨਹੀਂ ਕਰਦਾ। ਕਹਿੰਦੇ ਮਹਾਰਾਜ ਮੈਨੂੰ ਸਮਝ ਨਹੀਂ ਪਈ, ਕਹਿੰਦੇ ਪ੍ਰੈਕਟੀਕਲੀ ਸਮਝਾਵਾਂਗੇ, ਸਮਝਾਉਣਾ ਕੀ ਆ, ਤੇਰੀ ਜ਼ਿੰਦਗੀ ਤਾਂ ਸਾਰੀ 6 ਦਿਨ ਦੀ ਹੋਰ ਰਹਿੰਦੀ ਹੈ ਤੇ 7ਵੇਂ ਨੂੰ ਅਸੀਂ ਸਮਝਾ ਸਕਦੇ ਹਾਂ, ਪਰ ਉਦੋਂ ਤੂੰ ਚੜ੍ਹਾਈ ਕਰ ਜਾਏਗਾ। ਇੰਨੀ ਗੱਲ ਸੁਣਦੇ ਧਰਤੀ ਪੈਰਾਂ ਥੱਲੇ ਨਿਕਲ ਗਈ, ਵਜ੍ਹਾ ਤਾਂ 6 ਦਿਨ ਦਾ ਹੀ ਕੰਮ ਰਹਿ ਗਿਆ। ਇੱਕਦਮ ਕੈਂਪ ਚਲਿਆ ਗਿਆ ਜਹਾਂਗੀਰ ਦੇ ਕੋਲ, ਬੇਗਮਾਂ ਆਉਂਦੀਆਂ, ਕਹਿੰਦਾ ਮੈਨੂੰ ਕੋਈ ਨਾ ਮਿਲੇ, ਮੈਂ ਇਕਾਂਤ ਮੰਗਦਾ ਇਸ ਵੇਲੇ। ਦਰਵਾਜ਼ੇ ਬੰਦ ਹੋ ਗਏ, ਕੋਈ ਨਹੀਂ ਆਉਂਦਾ, ਨਾ ਕੋਈ ਅਮੀਰ ਨਾ ਕੋਈ ਵਜ਼ੀਰ, ਤਸਬੀਹ ਚੱਕ ਲਈ, ਜਿਉਂ ਲੱਗਿਆ ਅੱਲਾ 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 ਕਰਨਾ ਦਿਨੇ ਨਾ ਰਾਤ ਨੂੰ ਚੈਨ ਨਹੀਂ ਦਿੰਦਾ। 6 ਦਿਨ ਲੰਘੇ, ਮਹਾਰਾਜ ਨੇ ਸੁਨੇਹਾ ਭੇਜਿਆ ਕਿ ਜਹਾਂਗੀਰ ਤੈਂ 6 ਦਿਨ ਪਰਮੇਸ਼ੁਰ ਦਾ ਭਜਨ ਕਰਿਆ ਲਗਾਤਾਰ, ਤੈਨੂੰ ਥੋੜ੍ਹੀ ਜਿਹੀ ਉਮਰ ਹੋਰ ਮਿਲ ਗਈ, ਅਜੇ ਨਹੀਂ ਤੂੰ ਜਾਂਦਾ, ਸਾਨੂੰ ਆ ਕੇ ਮਿਲ। ਸੋ ਮਹਾਰਾਜ ਨੇ ਕਿਹਾ ਵੀ ਪੀਰ ਜੀ ਨੇ ਬਖਸ਼ਿਸ਼ ਕਰ ਦਿੱਤੀ, ਮਹਾਰਾਜ ਦੇ ਚਰਨਾਂ 'ਤੇ ਆ ਕੇ ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਸੁਣਾਓ ਕੀ ਹਾਲ ਰਿਹਾ ਤੁਹਾਡਾ, 5-6 ਦਿਨ ਕਿੰਨੀਆਂ ਕੁ ਵਾਸ਼ਨਾਵਾਂ ਜਾਗੀਆਂ, ਕਿੰਨਾ ਕੁ ਤੁਹਾਡਾ ਚਿੱਤ ਸੁੰਦਰੀਆਂ ਨੂੰ ਦੇਖਣ ਨੂੰ ਕਰਦਾ ਰਿਹਾ, ਕਿੰਨਾ ਕੁ ਭੋਗਾਂ ਦੇ ਵਿੱਚ ਲੀਨ ਰਿਹਾ। ਕਹਿੰਦਾ ਪਾਤਸ਼ਾਹ ਮੇਰਾ ਮਨ, ਮੈਨੂੰ ਤਾਂ ਸਾਹਮਣੇ ਜਮਦੂਤ ਖੜੇ ਨਜ਼ਰ ਆਉਂਦੇ ਸੀ ਅਜ਼ਰਾਈਲ ਫਰੇਸ਼ ਦਾ, ਕਿਉਂ ਮੈਂ ਗੁਨਾਹ ਬੜੇ ਕਰੇ ਹੋਏ ਨੇ ਅਤੇ ਮੈਨੂੰ ਪਤਾ ਸੀ ਵੀ ਮੇਰੀ ਜਿੰਦ ਨੇ ਜਦ ਲੇਖਾ ਦੇਣਾ ਮੇਰੇ ਨਾਲ ਬਹੁਤ ਬੁਰੀ ਹੋਣੀ, ਅਤੇ ਮੈਂ ਤਾਂ ਅੱਲਾਹ ਤਾਲਾ ਦੇ ਨਾਂ ਤੋਂ ਬਿਨਾਂ ਕਿਸੇ ਪਾਸੇ ਸੁਰ 'ਤੇ ਨਹੀਂ ਲੈ ਕੇ ਗਿਆ। ਮਹਾਰਾਜ ਕਹਿੰਦੇ ਆਹੀ ਹੈ ਸਾਰਾ ਭੇਤ, ਇੱਕ ਨਾ ਨੇ ਸੰਸਾਰ ਤੋਂ ਜਾਣਾ, ਪਹਿਲਾਂ ਹੀ ਦ੍ਰਿੜ ਕਰ ਲਿਆ ਵੀ ਅਸੀਂ ਚਲੇ ਜਾਣਾ, ਜਿੰਨੇ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਜਿਹਨੇ ਜਾਣਾ ਮਸਲੇ ਆ ਉਹ ਵਿਥਾਰ ਨਹੀਂ ਕਹਿੰਦਾ, ਗਲਤ ਗੱਲਾਂ 'ਚ ਨਹੀਂ ਪੈਂਦਾ। ਸੋ ਗੁਰੂ ਨਵੇਂ ਪਾਤਸ਼ਾਹ ਦੱਸਦੇ ਨੇ ਕਿ ਸਾਰਾ ਪ੍ਰੋਬਲਮ ਵਾਹਿਗੁਰੂ ਨੂੰ ਭੁੱਲਣ ਦਾ, ਪਛਾਣਨ ਦਾ, ਇਹ ਕਿਉਂ ਭੁੱਲਿਆ, ਕਿਉਂਕਿ ਇਹਨੂੰ ਦੁਨੀਆਂ ਦੇ ਵਿੱਚ ਆ ਕੇ ਵਿਸ਼ਵਾਸ ਹੋ ਗਿਆ ਵੀ ਮੈਂ ਹੁਣ ਇੱਥੋਂ ਨਹੀਂ ਜਾਣਾ, ਮੇਰੇ ਮਾਂ ਬਾਪ ਹੀ ਗਏ ਨੇ। ਹਾਲਾਂਕਿ ਸਾਰੀ ਬਾਣੀ ਕਹਿੰਦੀ ਹੈ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੋਂ ਜਾਣਿਆ, ਟਾਈਮ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੇਣਾ, ਤੈਨੂੰ ਹੌਲ ਪਿਆ ਕਦੇ ਕਿ ਨਹੀਂ ਵੀ ਮੈਂ ਛੱਡ ਜਾਣੀ ਹੈ ਦੁਨੀਆ, ਕਦੇ ਸੋਚੀ ਹੈ ਆਵਾਜ਼ ਇਹ, ਇਸ ਤਰ੍ਹਾਂ ਪੜ੍ਹ ਲਓ। ਦੁਨੀਆ ਸੁਹਾਵਾ ਬਾਗ ਇੱਕ ਦਿਨ ਛੱਡ ਜਾਵਣਾ, ਦੁਨੀਆ ਸੁਹਾਵਾ ਬਾਗ ਇੱਕ ਦਿਨ ਛੱਡ ਫਰੀਦਾ ਪੰਖ ਪਰਾਉਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਹ ਸਿਉਂ ਚੱਲਣ ਕਾ ਕਰ ਸਾਜ, ਨਗਾਰਾ ਕਾਲ ਦਾ ਵੱਜ ਰਿਹਾ, ਪਤਾ ਨਹੀਂ ਲੱਗਿਆ ਤੈਨੂੰ ਨਗਾਰਾ ਸੁਣਿਆ ਨਹੀਂ, ਦੇਖ ਫਰੀਦਾ ਦੇਥੀਆ ਦਾੜੀ ਹੋਈ ਪੂਰ, ਅੱਗੋ ਨੇੜਾ ਆਇਆ ਪਿੱਛੇ ਰਿਹਾ ਪਿੱਛਾ ਰਿਹਾ ਤੂੰ, ਨਗਾਰਾ ਵੱਜ ਰਿਹਾ, ਦਿਨ ਰਾਤ ਨੌਬਤ ਵੱਜਦੀ ਹੈ, ਘੜੀ ਹੈ ਨੌਬਤ ਚੱਲ ਰਹੀ ਹੈ, ਸੈਕਿੰਡ ਸੈਕਿੰਡ ਬਾਅਦ ਟਿਕ 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 ਕਰ ਰਹੀ ਹੈ, ਤੈਨੂੰ ਦੱਸ ਰਹੀ ਹੈ ਵੀ ਤੇਰੀ ਉਮਰ ਘੱਟ ਰਹੀ ਹੈ, ਤੂੰ ਜਾਣ ਦੀ ਤਿਆਰੀ ਕਰ ਲੈ। ਕਹਿੰਦੇ ਜਹਾਂਗੀਰ ਸਿਰਫ ਇੰਨਾ ਹੀ ਫਰਕ ਹੈ, ਇਹ ਆਦਮੀ ਗਲਤੀ ਉਦੋਂ ਕਰਦਾ ਜਦੋਂ ਕਹੇ ਵੀ ਮੈਂ ਸੰਸਾਰ ਤੋਂ ਨਹੀਂ ਜਾਣਾ, ਜਦੋਂ ਇਹ ਹੋਵੇ ਵੀ ਮੈਂ ਸੰਸਾਰ ਤੇ ਥੋੜੀ ਦੇਰ ਵਾਸਤੇ ਆਇਆ, ਕੁਛ ਕਰਨ ਵਾਸਤੇ ਆਇਆ, ਜਿਹੜਾ ਕੰਮ ਕਰਨ ਵਾਸਤੇ ਆ ਮੈਂ ਪਹਿਲੋ ਉਸ ਨੂੰ ਦੇਵਾਂ, ਕਿਉਂ ਪਤਾ ਨਹੀਂ ਹੈ, ਨਾ ਬਾਰਕ ਨਾ ਜੋਬ ਨੇ, ਨਾ ਵੀਰ ਦੀ ਕਛ ਬੰਦ ਹੋ, ਬੇਰਾ ਨਾ ਬੁੱਝੀਏ ਜੋ ਆਏ ਪਰੇ ਜੰਪ। ਸੋ ਸਾਰਾ ਪ੍ਰੋਬਲਮ ਇਸ ਗੱਲ ਦੇ ਵਿੱਚ ਹੈ,
ਨਹੀਂ ਮਰਨ ਪਛਾਣਦਾ ਝੂਠੇ ਲਾਲਚ ਲਾਗੇ, ਨਹੀਂ ਮਰਨ ਪਛਾਣਦਾ ਝੂਠੇ ਲਾਲਚ ਲਾਗੇ, ਨਹੀਂ ਮਰਨ ਪਛਾਣਦਾ ਕਿਸੇ ਲਾਲਚ ਲੱਗੇ ਬੰਦਾ, ਆਹ ਸੋ ਨਾਨਕ ਦੇ ਭਜਨ ਦੇ ਕਿਰਪਾ ਪਦਮਾ ਹੈ ਜਿਤਨਾ ਹੈ ਤੂੰ ਚੇਤਨਾ
ਬਣਦਾ ਇਰਾਦਾ ਵਾਹਿਗੁਰੂ ਦਾ ਭਜਨ ਕਰਨ ਦਾ ਜੇ ਬਣਦਾ ਕਹਿੰਦੇ ਹੁਣੇ ਸ਼ੁਰੂ ਕਰ ਲੈ ਹੁਣ ਤੋਂ ਹੀ ਵਾਹਿਗੁਰੂ 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 ਕਰੀ ਜਾ ਜੀਵ ਨਾਲ ਤਾਂ ਇਹ ਕੰਮ ਕਰ ਤੇ ਸੁਰਤ ਨਾਲ ਇਹ ਕੰਮ ਕਰ ਵੀ ਉਹ ਮੇਰਾ ਪਿਆਰਾ ਮੈਨੂੰ ਪਿਆਰ ਕਰ ਰਿਹਾ ਮੈਂ ਹੀ ਭੁੱਲਿਆ ਹੋਇਆ ਸੀ ਉਹਦੀ ਤਾਂ ਨਿਗਾਹ ਚ ਮੈਂ ਸੀਗਾ ਬੇਨਤੀ ਕਰ ਪਾਤਸ਼ਾਹ ਮੈਂ ਹੀ ਤੈਨੂੰ ਭੁਲਾ ਕੇ ਰੱਖਿਆ ਮੈਨੂੰ ਇਹ ਤੂੰ ਵਿਸਰਿਆ ਰਿਹਾ ਤੂੰ ਤਾਂ ਮੇਰੇ ਨਾਲ ਖਾਣਾ ਪੀਣਾ ਮੇਰੇ ਸਰੀਰ ਨੂੰ ਤੰਦਰੁਸਤ ਰੱਖਦਾ ਮੈਨੂੰ ਕੋਠੀ ਰਹਿਣ ਵਾਸਤੇ ਦਿੱਤੀ ਬਾਲ ਬੱਚੇ ਮੈਨੂੰ ਸੇਵਾ ਕਰਨ ਵਾਸਤੇ ਤੇ ਘਰਵਾਲੀ ਦਿੱਤੀ ਪਤੀ ਦਿੱਤਾ ਤੂੰ ਤਾਂ ਮੈਨੂੰ ਠੰਡਾ ਪਾਣੀ ਦਿੰਦਾ ਹਰੇਕ ਚੀਜ਼ ਤੂੰ ਮੇਰੇ ਵਾਸਤੇ ਕਰਦਾ ਹਵਾ ਕਿੱਥੋਂ ਮੁੱਲ ਲੈਂਦੇ ਜੇ ਤੂੰ ਨਾ ਦਿੰਦਾ ਕਿੰਨਾ ਕੁਛ ਦੇ ਲਿਆ ਭਰੀ ਪਾਲੋ ਸੁਖਨੀ ਸਾਹਿਬ ਦੀ ਉਹਦੇ ਮੁਤਾਬਕ ਉਹਦੇ ਅਰਥ ਨਾ ਕਰੋ ਉਹਦੇ ਭਾਵਨਾ ਚ ਜਾਓ ਵੀ ਇਹ ਵਾਹਿਗੁਰੂ ਦਿੰਦਾ ਜੇ ਨਾ ਦੇਵੇ ਫਿਰ ਕੀ ਹੋਵੇ ਅਰਬ ਕੰਟਰੀਆਂ ਚ ਪਾਣੀ ਨਹੀਂ ਮਿਲਦਾ ਬਾਹਰੋਂ ਲਿਆਉਂਦੇ ਨੇ ਕਿਤੋਂ ਪੀਣ ਦੂਰ ਜਹਾਜ਼ ਭਰ ਕੇ ਆਉਂਦੇ ਨੇ ਮੁੱਲ ਮਿਲਦਾ ਪਾਣੀ ਇੱਥੇ ਸਾਨੂੰ ਮੁਫ਼ਤ ਮਿਲਿਆ ਹੋਇਆ ਨਹਾਈ ਜਾਓ ਜਿੰਨਾ ਨਹਾਉਣਾ ਹੈ ਉੱਥੇ ਕਹਿੰਦੇ ਰਾਸ਼ਨ ਹੈ ਪਾਣੀ ਦਾ ਨਹਾਉਣਾ ਤਾਂ ਬਹੁਤਾ ਹੀ ਔਖਾ ਇੱਕ ਮੈਨੂੰ ਦੱਸੇ ਕਹਿੰਦਾ ਜੀ ਸਾਡੇ ਤਾਂ ਸੱਤੀ ਦਿਨ ਵਾਰੀ ਆ ਜਾਏ ਤਾਂ ਵੀ ਜਾਂਦਾ ਆਉਂਦੀ ਹੁੰਦੀ ਆ ਮੂੰਹ ਧੋਣ ਜੋਗਾ ਹੀ ਆਉਂਦਾ ਪਾਣੀ ਇੱਥੇ ਕਿੰਨੀ ਵਧੀਆ ਹਵਾ ਦਿੱਤੀ ਹੈ 6 ਰੁੱਤਾਂ ਦਿੱਤੀਆਂ ਅਮਰੀਕਾ ਚਲੇ ਜਾਓ ਸ਼ਿਕਾਗੋ ਠੰਡ ਚ ਬਾਹਰ ਨਿਕਲ ਕੇ ਦਿਖਾ ਦੋ ਬਿਜਲੀ ਲੰਘ ਜਾਂਦੀ ਹੈ ਸਾਰ ਪਾਰ ਜੇ ਹੱਥ ਨੰਗਾ ਰਹਿ ਜੇ ਜਾ ਕੇ ਕਾਰ ਨੂੰ ਲਾ ਤਾ ਉਂਗਲੀਆਂ ਝੜ ਜਾਂਦੀਆਂ ਇਹੋ ਜਿਹਾ ਸੋਹਣਾ ਸਭ ਕੁਝ ਦਿੱਤਾ ਹੋਇਆ ਫੇਰ ਵੀ ਅਸੀਂ ਉਹਨੂੰ ਯਾਦ ਨਹੀਂ ਕਰਦੇ ਉਹਨੂੰ ਯਾਦ ਕਰਕੇ ਵਾਹਿਗੁਰੂ ਕਹੋ ਪਛਾਣ ਕੇ ਕਹੋ ਫੇਰ ਉਹ ਸਭ ਤੋਂ ਪਿਆਰਾ ਉਦੋਂ ਪਿਆਰਾ ਕੋਈ ਨਹੀਂ ਸਾਰਿਆਂ ਨਾਲੋਂ ਨੇੜੇ ਹੈ ਬਾਕੀ ਸਭ ਦੂਰ ਨੇ ਫੇਰ ਹਰ ਥਾਂ ਦੇ ਉੱਤੇ ਉਹ ਕੰਮ ਆਉਂਦਾ ਮਹਾਰਾਜ ਕਹਿੰਦੇ ਜੇ ਤੇਰੇ ਮਨ ਚ ਬਣਦਾ ਫੁਰਨਾ ਵੀ ਮੈਂ ਉਹਨੂੰ ਯਾਦ ਕਰਨਾ ਮਨ ਜਾ ਕਹਿੰਦੇ ਸਾਡੀ ਗੱਲ ਹੱਠ ਨਾ ਕਰ ਹਿੰਡ ਨਹੀਂ ਕਰੀਦੀ ਹੁੰਦੀ ਇਸ ਗੱਲ ਨੂੰ ਸੱਤ ਮੰਨ ਲੈ ਜਿਹੜੀ ਕੁਛ ਮਹਾਰਾਜ ਕਹਿੰਦੇ ਨੇ ਫੇਰ ਤੂੰ ਆਪਣੇ ਆਪ ਨੂੰ ਪਰਮੇਸ਼ਰ ਦੀ ਯਾਦ ਵਿੱਚ ਪੱਕਾ ਕਰ ਲੈ ਤਾਂ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਦਿਨ ਕਹਿੰਦੇ ਨੇ ਰਾਤ ਰਾਤ ਨਿਸ ਰਾਤ ਦਿਨ ਦਿਨ ਰਾਤ ਲੱਗ ਕੇ ਉਹਦੇ ਵੱਲ ਧਿਆਨ ਦੇ ਕੇ ਤੂੰ ਉਹਨੂੰ ਯਾਦ ਕਰ ਲੈ ਯਾਦ ਇਹ ਕਰਨਾ ਯਾਦ ਜਦੋਂ ਹੋ ਜਾਂਦਾ ਕੋਈ ਫਿਰ ਉਹ ਯਾਦ ਵਿੱਚ ਸਮਾ ਜਾਇਆ ਕਰ ਜਿਹੜੇ ਯਾਦ ਕਰਦੇ ਨੇ ਉਹਨਾਂ ਨੂੰ ਪੁੱਛ ਲਓ ਵੀ ਤੁਹਾਡੀ ਯਾਦ ਵਿੱਚ ਉਹ ਕੰਮ ਕਰਦੇ ਵੀ ਸਮਾਇਆ ਰਹਿੰਦਾ ਕਹਿੰਦੇ ਹਾਂ ਸਾਨੂੰ ਤਾਂ ਭੁੱਲਦਾ ਹੀ ਨਹੀਂ ਕਿਸੇ ਟਾਈਮ ਹਰ ਵਕਤ ਯਾਦ ਰਹਿੰਦਾ ਕਿਸੇ ਦਾ ਵਿਛੋੜਾ ਹੋ ਜਾਏ ਆਪਣੇ ਪਿਆਰੇ ਨਾਲੋਂ ਕਦੇ ਭੁੱਲ ਜਾਵੇ ਉਹਨੂੰ ਕਾਰੋਬਾਰ ਕਰੇਗਾ ਸਭ ਕੁਛ ਕਰੇਗਾ ਹੋ ਕੇ ਉਹਦੀ ਯਾਦ ਚ ਆਉਣ ਸੋ ਕਹਿੰਦੇ ਐ ਯਾਦ ਕਰ ਲੈ ਛਿਨ ਛਿਨ ਯਾਦ ਬਿਹਾਤ ਹੈ ਆ ਟਿਕ 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 ਕਰਕੇ ਘੜੀ ਤੇ ਵੀ ਉਮਰ ਦੀ ਲੱਜ ਨੂੰ ਕੱਟਦੀ ਜਾਂਦੀ ਹੈ ਆਪੇ ਹੀ ਕਦੇ ਹਿਸਾਬ ਦੇ ਲਾ ਕੇ ਦੇਖ ਲਈ ਵੀ ਇੰਨੇ ਮਿੰਟ ਮੇਰੇ ਬਾਥਰੂਮ ਚ ਲੱਗੇ ਇੰਨੇ ਮੇਰੇ ਸ਼ੀਸ਼ੇ ਸਾਹਮਣੇ ਲੱਗੇ ਇੰਨਾ ਸਾਥ ਦਸਤਾਰ ਬੰਨਦੇ ਦੇ ਲੱਗੇ ਇੰਨੇ ਰੋਟੀ ਖਾਂਦੇ ਦੇ ਲੱਗੇ ਇੰਨੇ ਆਹ ਕੰਮ ਕਰਦੇ ਡੈਰੀ ਬਣਾ ਕੇ ਦੇਖ ਲਿਓ ਰੱਬ ਦੇ ਨਾਂ ਤੇ ਇੰਨੇ ਲੱਗੇ ਪਰ ਹਾਜ਼ਰੀ ਮੇਰੀ ਇੰਨੇ ਮਿੰਟਾਂ ਦੀ ਹੈ ਦੋ ਢਾਈ ਮਿੰਟ ਹਾਜ਼ਰ ਰਹਿ ਜੇ ਉਹ ਵੀ ਬੜੀ ਬਾਤ ਹੁੰਦੀ ਹੈ ਮਹਾਰਾਜ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਜਿਹੜੇ ਚੀਫ ਮਿਨਿਸਟਰ ਹੁੰਦੇ ਉਹਨਾਂ ਨੂੰ ਉਹਨੇ ਮਾਲਾ ਮੰਗ ਲਈ ਮਹਾਰਾਜ ਜੀ ਤੇ ਕਹਿੰਦਾ ਸੱਚੇ ਮਹਾਰਾਜ ਮੇਰਾ ਵੀ ਭਲਾ ਹੋ ਜਾਵੇ ਮੈਨੂੰ ਆਪਣਾ ਸਿਮਰਨਾ ਦੇ ਦਿਓ ਮਹਾਰਾਜ ਕਹਿੰਦੇ ਇਕੱਲੇ ਸਿਮਰਨੇ ਨਾਲ ਕੀ ਕਰੇਗਾ ਇਵੇਂ ਕਰਨ ਲਾਲਸੋ ਨੇ ਸਿਮਰਨਾ ਮੰਗ ਲਿਆ ਸੀ ਉਹਨੇ ਮਨ ਚ ਮੰਗਿਆ ਸੀ ਮਹਾਰਾਜ ਜੀ ਬਾਹਰ ਜਾ ਕੇ ਕੋਠੀ ਚ ਮੁੜ ਕੇ ਆ ਗਏ ਮੈਂ ਅਸੀਂ ਖੜੇ ਹਾਂ ਜੀ ਕੋਈ ਵਚਨ ਨਹੀਂ ਉਹਨਾਂ ਨੇ ਕਰਿਆ ਆਉਂਦਿਆਂ ਨੇ ਭਗਾ ਕੇ ਮਾਰਿਆ ਸਿਮਰਨਾ ਉਹ ਕਰਨ ਲਾਲਸੋ ਨੇ ਪੁੱਛ ਲਿਆ ਬਸ ਬਹੁਤ ਜ਼ਿਆਦਾ ਕਹੇ ਵੀ ਮਹਾਰਾਜ ਨੂੰ ਕਿਵੇਂ ਪਤਾ ਲੱਗ ਗਿਆ ਸਿਮਰਨਾ ਵਧੀਆ ਹੈ ਪਤਾ ਨਹੀਂ ਕਿੰਨੇ 100 ਰੁਪਈਏ ਦਾ ਹੋਵੇ ਮੈਂ ਮੂਰਖ ਨੇ ਐਵੇਂ ਹੀ ਮੰਗ ਲਿਆ ਕਹਿੰਦਾ ਮੇਰੇ ਮਨ 'ਚ ਆਇਆ ਵੀ ਸਿਮਰਨਾ ਬਹੁਤ ਵਧੀਆ ਮੈਨੂੰ ਦੇਣ ਦੇ ਚੰਗਾ ਸੀ ਮੈਂ ਕਿਹਾ ਤੂੰ ਐਂ ਵੀ ਪੁੱਛਣਾ ਸੀ ਵੀ ਸਿਮਰਨੇ ਦੇ ਨਾਲ ਕੁਛ ਬੋਲੀ ਦਾ ਹੁੰਦਾ ਕਿ ਸੁੱਕਾ ਹੀ ਘੁਮਾਈ ਦਾ ਆਹ ਪੁੱਛ ਲੈਣੀ ਸੀ ਤਾਂ ਗੱਲ ਕਹਿੰਦਾ ਆਹ ਤਾਂ ਮੇਰੇ 'ਤੇ ਗੈਰ ਹੈਗੀ ਗੱਲ ਮੈਂ ਚੰਗਾ ਤੈਨੂੰ ਕਦੇ ਪੇਸ਼ ਕਰਾਂਗੇ ਮਹਾਰਾਜ ਇੰਨੇ ਹੀ ਦਿਆਲੂ ਹੋਣ ਚੰਗਾ ਤਾਂ ਸੀ ਤੂੰ ਹੁਣੇ ਹੀ ਪੁੱਛ ਲੈਂਦਾ ਇਹ ਪ੍ਰਤਾਪ ਸਿੰਘ ਨੇ ਕਹਿਤਾ ਸੀ ਵੀ ਮਹਾਰਾਜ ਮੇਰੇ 'ਤੇ ਮਿਹਰ ਕਰੋ ਮੈਨੂੰ ਇਹ ਦੱਸੋ ਸਿਮਰਨਾ ਵੀ ਦਿਓ ਅਤੇ ਨਾਲ ਇਹ ਵੀ ਦੱਸੋ ਵੀ ਨਾਮ ਕਿਵੇਂ ਜਪੀ ਲੈ ਮਹਾਰਾਜ ਕਹਿੰਦੇ ਤੇਰਾ ਰੁਝੇਵਾਂ ਬਹੁਤ ਹੈ ਕਿੰਨਾ ਕੁ ਹੈ ਕਹਿੰਦਾ ਮਹਾਰਾਜ ਮੈਂ ਤਾਂ ਜਦ ਰੋਟੀ ਖਾਂਦਾ ਨਾ ਜਦ ਵੀ ਕਾਗਜ਼ ਮੂਹਰੇ ਪਏ ਹੁੰਦੇ ਜਦੋਂ ਮੈਂ ਨਹਾਉਣਾ ਬਾਥਰੂਮ ਦਾ ਦਰਵਾਜ਼ਾ ਖੋਲ੍ਹ ਕੇ ਨਹਾਉਣਾ ਕਹਿੰਦਾ ਉਸ ਵੇਲੇ ਵੀ ਸੈਕਟਰੀ ਫਾਈਲਾਂ 'ਚੋਂ ਬੋਲੀ ਜਾਂਦਾ ਮੈਂ ਅੰਦਰੋਂ ਬੋਲੀ ਜਾਂਦਾ ਟਾਈਮ ਨਹੀਂ ਹੈ ਸਾਫਾ ਮੈਂ ਤੁਰਿਆ ਜਾਂਦਾ ਬਣਦਾ ਸੱਚੀਓ ਬਣਦਾ ਹੁੰਦਾ ਸਾਫਾ ਤੁਰਿਆ ਜਾਂਦਾ ਹੀ ਬਣਦਾ ਸੀ ਸੈਕਟਰੀ ਨੂੰ ਜਾਣਾ ਸਵੇਰੇ ਸਵੇਰੇ ਸੈਰ ਕਰਨ ਜਾਂਦੇ ਹੁੰਦੇ ਸਾਫਾ ਫੜਿਆ ਹੋਇਆ ਮੋਢੇ ਤੇ ਰੱਖਿਆ ਹੋਇਆ, ਤੁਰਿਆ ਜਾਂਦਾ ਹੀ ਬੰਦ ਹੈ, ਯਾਨੀ ਬੂਟਾਂ ਦੇ ਜਿਹੜੇ ਫੀਤੇ ਸੀ ਉਹਨੇ ਕਦੇ ਹੀ ਕਸੇ ਸੀ, ਖੁੱਲੇ ਹੀ ਰਹਿੰਦੇ ਹੁੰਦੇ। ਉਹ ਕਹਿੰਦਾ ਇੰਨਾ ਕੁ ਟਾਈਮ ਹੈ ਮਹਾਰਾਜ। ਮਹਾਰਾਜ ਕਹਿੰਦੇ ਚੰਗਾ ਫਿਰ ਤੇਰੇ ਨਾਲ ਰਿਆਇਤ ਕਰਦੇ ਹਾਂ, 5 ਮਿੰਟ ਸਵੇਰੇ, 5 ਮਿੰਟ ਦੁਪਹਿਰੇ, 5 ਮਿੰਟ ਰਾਤ ਨੂੰ ਕਰ ਲੇਗਾ। ਕਹਿੰਦਾ ਹਾਂ ਜੀ। ਕਹਿੰਦੇ ਪਰ ਸ਼ਰਤ ਇਹ ਹੈ 5 ਮਿੰਟ 'ਚ ਤੇਰਾ ਮਨ ਨਾ ਕਿਧਰੇ ਵੀ ਜਾਵੇ। ਕਹਿੰਦਾ ਕੋਸ਼ਿਸ਼ ਕਰੂੰ ਮਹਾਰਾਜ। ਮਹਾਰਾਜ ਦੇ ਦੀਵਾਨ ਲੱਗੇ ਹੋਏ ਸੀ ਕਾਲਕਾ, ਦਵਾਜੀਆ ਸਾਹਿਬ ਮੇਰੇ ਨਾਲ ਜਾਂਦੇ ਹੁੰਦੇ, ਉੱਥੇ ਅਸੀਂ ਬੈਠੇ ਹਾਂ। ਬਰਾਬਰ ਆ ਕੇ ਮੇਰੇ ਬੈਠ ਗਿਆ, ਸਿਮਰਨਾ ਹੱਥ ਵਿੱਚ ਹੈ, ਫਿਰ ਹੀ ਜਾਂਦਾ ਮਾਲਾ। ਉਹ ਤੋਂ ਬਾਅਦ ਮੈਂ ਕਿਹਾ ਤੁਸੀਂ ਕੁਛ ਬੋਲੋਗੇ? ਕਹਿੰਦੇ ਨਹੀਂ ਮੈਂ ਤਾਂ ਨਹੀਂ ਬੋਲਣਾ। ਮੈਂ ਬੋਲਦਾ ਸੀ, ਮੇਰੇ ਤੇ ਕਹਿ ਹੋ ਗਿਆ ਯਥਾ ਰਾਜਾ ਤਥਾ ਪਰਜਾ, ਵੀ ਰਾਜੇ ਵਰਗੀ ਉਹ ਪਰਜਾ ਹੁੰਦੀ ਹੈ, ਰਾਜਾ ਕਰਪਟ ਹੋਵੇ ਪਰਜਾ ਵੀ ਕਰਪਟ ਹੁੰਦੀ ਹੈ। ਉਹ ਕਹਿੰਦਾ ਨਹੀਂ ਇਹ ਗੱਲ ਪਹਿਲਾਂ ਸੀ, ਹੁਣ ਨਹੀਂ ਹੈ। ਉਹ ਖੜਾ ਹੋ ਗਿਆ, ਬੋਲਣ ਲੱਗ ਗਿਆ, ਕਹਿੰਦਾ ਯਥਾ ਪਰਜਾ ਤਥਾ ਰਾਜਾ, ਜਿਹੀ ਜੀ ਪਰਜਾ ਹੋਊਗੀ ਉਹ ਜਿਹਾ ਹੀ ਰਾਜਾ ਹੋਊਗਾ। ਉਹਨਾਂ ਨੇ ਨਜਾਇਜ਼ ਕੰਮ ਕਰਾਉਣੇ ਆ, ਕਹਿੰਦੇ ਉਹਨੂੰ ਕਰਨੇ ਪੈਣੇ ਆ, ਕਿਉਂਕਿ ਨਹੀਂ ਵੋਟਾਂ ਨਹੀਂ ਮਿਲਣੀਆਂ। ਤੇ ਮਹਾਰਾਜ ਜੀ ਕਿਰਪਾ ਕਰਨ, ਪਰਜਾ ਨੂੰ ਸਮਝਾਉਣ, ਤੇ ਫਿਰ ਚੰਗੀ ਗੌਰਮੈਂਟ ਆਵੇ। ਜਿੰਨਾ ਚਿਰ ਪਰਜਾ ਮਾੜੀ ਆ ਉਹਨਾਂ ਚਿਰ ਗੌਰਮੈਂਟ ਅੱਛੀ ਨਹੀਂ ਆ ਸਕਦੀ। ਫਿਰ ਉਹਨੇ ਦੂਜੀ ਗੱਲ ਕਹੀ, ਕਹਿੰਦਾ ਮੈਂ 2.5 ਘੰਟੇ ਬੈਠਾ ਰਿਹਾ ਇੱਥੇ, ਤੇ ਮੈਂ ਆਇਆ ਸੀ ਸਿਰਫ 15 ਮਿੰਟ ਵਾਸਤੇ, ਮੈਨੂੰ ਪਤਾ ਹੀ ਨਹੀਂ ਮੇਰੇ ਗੋਡਿਆਂ ਨੂੰ ਕਿਵੇਂ ਜੋੜ ਦਿੱਤਾ, ਮੈਨੂੰ ਤਾਂ ਪਤਾ ਹੀ ਯਾਦ 'ਚੋਂ ਹੀ ਨਿਕਲ ਗਿਆ। ਕਹਿੰਦਾ ਮੈਂ ਨਾਮ ਜਪਣਾ ਸ਼ੁਰੂ ਕਰਿਆ, 2.5 ਘੰਟੇ 'ਚ ਮੇਰੀ ਮਾਇੰਡ ਦੀ ਪ੍ਰੈਜੈਂਸ ਸਿਰਫ 2.5 ਮਿੰਟ ਹੈ।